ਹੁੰਦਾ ਰੱਬ ਦਾ ਦੀਦਾਰ ਹੈ ਸ਼ਬਦ ਗੁਰੂ ਚ ਹੁੰਦਾ ਰੱਬ ਦਾ ਦੀਦਾਰ ਹੈ
ਦੇਖਦਾ ਹੈ ਉਹਨੂੰ ਜਿਹਦੇ ਦਿਲ ਚ ਪਿਆਰ ਹੈ
ਧੁਰਤੀ ਏ ਬਾਣੀ ਏ ਨੂਰ ਦੇ ਚ ਚਿਤਾਰਿਓ ਧੁਰਤੀ ਏ ਬਾਣੀ ਏ ਨੂਰ ਦੇ ਚ ਚਿਤਾਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਧੁਰਕੀਏ ਬਾਣੀ ਸੁੱਚਾ ਸੋਮਾ ਹੈ ਗਿਆਨ ਦਾ
ਪੜਦਾ ਜੋ ਇਹਨੂੰ ਮੂਲ ਆਪਣਾ ਪਛਾਣਦਾ
ਧੁਰਕੀਏ ਬਾਣੀ ਸੁੱਚਾ ਸੋਮਾ ਹੈ ਗਿਆਨ ਦਾ
ਪੜਦਾ ਜੋ ਇਹਨੂੰ ਮੂਲ ਆਪਣਾ ਪਛਾਣਦਾ
ਸੋਚੀ ਮਿਲੂ ਸ਼ਬਦਾਂ ਨੂੰ ਬੈਠ ਕੇ ਵਿਚਾਰਿਓ ਸੋਚੀ ਮਿਲੂ ਸ਼ਬਦਾਂ ਨੂੰ ਬੈਠ ਕੇ ਵਿਚਾਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਜਿਹੜੇ ਰੱਬੀ ਬਾਣੀ ਤਾਈ ਸੁਬਾ ਸ਼ਾਮ ਗਾਉਂਦੇ ਨੇ
ਉਹਨਾਂ ਗੁਰਮੁਖਾਂ ਦੇ ਘਰ ਚ ਰਸ ਆਉਂਦੇ ਨੇ
ਜਿਹੜੇ ਰੱਬੀ ਬਾਣੀ ਤਾਈ ਸੁਬਾ ਸ਼ਾਮ ਗਾਉਂਦੇ ਨੇ
ਉਹਨਾਂ ਗੁਰਮੁਖਾਂ ਦੇ ਘਰ ਚ ਰਸ ਆਉਂਦੇ ਨੇ
ਕਰਕੇ ਤੇ ਜਾਪ ਸਭੇ ਕਾਰਜ ਸੁਵਾਰਿਓ ਜਾਪ ਸਭੇ ਕਾਰਜ ਸੁਵਾਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਕੌੜੇ ਰਿੱਠਿਆਂ ਨੂੰ ਗੁਰਬਾਣੀ ਮਿੱਠੇ ਕਰਦੀ
ਉਹ ਮਿੱਠੀ ਬਾਣੀ ਪੜ ਸੋਹਣੀ ਆਤਮਾ ਹੈ ਠਰਦੀ
ਕੌੜੇ ਰਿੱਠਿਆਂ ਨੂੰ ਗੁਰਬਾਣੀ ਮਿੱਠੇ ਕਰਦੀ
ਮਿੱਠੀ ਬਾਣੀ ਪੜ ਸੋਹਣੀ ਆਤਮਾ ਹੈ ਠਰਦੀ
ਤੜਪੇ ਜੋ ਆਤਮਾ ਸ਼ਬਦ ਨਾਲ ਠਾਰਿਓ ਆਤਮਾ ਸ਼ਬਦ ਨਾਲ ਠਾਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੌਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ जन्म मनुख बाणी सफला बनाउंदी ए जन्म मनुख बाणी सफला बनाउंदी ए मन्नियो भमदी दी ए गल ना वसारियो मन्नियो भमदी दी ए गल ना वसारियो पढ़ो गौर बाणी सिखो गुरु दे प्यारियो पढ़ो गौर बाणी सिखो गुरु दे प्यारियो पढ़ो गौर बाणी सिखो गुरु दे
सतगुरु गुरु ग्रंथ साहिब महाराज जी के पावन पवित्र चरणों में संगत रूप में जुड़ बैठे गुरु स्वरूप गुरु खालसा जी समा मिले एतवार के दिन के दीवान विच कुछ मिनटों लिए आप संगत के दर्शन दीदार करते हुए आप जी नाल गुरमत के विचार की सांझ आरंभ करके अज के समागम के प्रथाए चंद शब्द आप जी ने सांझे किए जाण इस तो पहला कि मैं अपने विचार आप संगत के सन्मुख कहने आरंभ करा एक छोटे जे सूत्र नाल आप सबना का ध्यान गुरु ग्रंथ साहिब महाराज के पावन चरणों नाल जोड़ के फिर आप जी ने फतेह अर्ज करा आप सियाने सूझवान पढ़े लिखे एजुकेटेड मेरे वीर ते भैणा संगत रूप में जुड़ बैठे हो आ हफ्तावारी दीवान शेख बाबा फरीद साहब की पवित्र याद में समर्पित है फरीदकोट के इलाके दी संगतां वालों उन्हां दी याद मनाई जा रही ते आओ बाबा फरीद साहब के जीवन नूं सुन अते जानन तो पहला अपने मनां नूं एकागर करके गुरु ग्रंथ साहिब महाराज के पावन चरणां नाल जोड़ ली अज जिहड़ी अवस्था विच असीं जुड़ बैठे विद्वान इहनूं साडे धर्म की दुनिया कहिंदे ने क्योंकि बंदा दो तरह की जिंदगी जिंदा एको दे धंधे की दुनिया एको दे धर्म की दुनिया धंधे की दुनिया खेती करनी नौकरी करनी व्यापार करना विदेशों में आना कमाई के वक् वक् साधनों नाल उपजीविका कमाउणी ते नाल नाल समाजिक जिम्मेवारियां निभाउणियां यह है धंधे की दुनिया ते धंधे की दुनिया के नाल नाल कुछ समा अपने गुरु की गोद में बैठना अपने गुरु की कथा ते कहानी नूं सुनना यह है साडे धर्म की दुनिया ते धर्म की दुनिया में सब तो अहम चीज हुंदी है मन की एकाग्रता एक हुंदा धर्म की दुनिया में शरीर का बैठना जिवें आपां सारे शरीर तौर पर हाजिर हाँ एक हुंदा मन का एकाग्र होकर गुरु के चरणों में जुड़ जाना ते धर्म की दुनिया में सब तो अहम चीज है मन की एकाग्रता ते मन की एकाग्रता की गुरमत में विधि है कि जदों कि मनुख अपनी जबान में वाहगुरु शब्द कहिंदा उहदा मन एकाग्र होना शुरू हो जाता मैं आप जी नूं फतेह बुलाउण लगा इहदे विच दो बारी वाहगुरु शब्द है आप दासां दी फतेह प्रवान करो आओ सारे रल के असीं भी तुसीं भी दो बारी वाहगुरु शब्द कह के फतेह का सिमरन करिए जो दो बारी वाहगुरु शब्द आखांगे साडा मन एकाग्र होकर गुरु ग्रंथ साहिब महाराज के पावन चरणों नाल जुड़ जाएगा जो मन गुरु के चरणों नाल जुड़ गया फिर साडा आउणा सफला होगा बैठना सफला होगा सुनना सफला होगा बोलना सफला होगा दुखों का नाश होगा सुखों में वाधा होगा मन दीआं मुरादां पूरीआं होणगीआं कारज रास होणगे ते मनुखा जन्म सफला हो जाएगा इस सारीआं दातां नूं अपनी झोली विच पाउण लई अते मना नूं गुरु ग्रंथ साहिब महाराज के पावन चरणों नाल जोड़न लई आओ सारी संगत दो बारी वाहगुरु शब्द कह के फतेह दा सिमरन करिए प्रवान करो वाहगुरु जी का खालसा वाहगुरु जी की फतेह शेख बाबा फरीद साहब जिन्हां दे 123 श्लोक सतगुरु गुरु ग्रंथ साहिब महाराज की बाणी विच दर्ज ने उन्होंने उन्होंने श्लोकों राही दुनिया के लोगों नूं जो रब्बी ज्ञान अते इलहाम दिता उहदे विचों केवल एक श्लोक लैके मैं उन्होंने जीवन की कहानी बयान करन जा रहा उस श्लोक है फरीदा जिन लोयन जग मोहया से लोयन मैं डिठ कजल रेख न सहंदिया से पंखी सूए बहिठ बाबा फरीद साहब के जीवन में जदों असीं पढ़ते हैं गुरु नानक देव महाराज तो लगभग 297 साल पहला उह दुनिया में आए उन्होंने जीवन दीआं तीन शादियां ब्योहता जिंदगी में उन्होंने जो कुछ आके किया ब्योहता जिंदगी बाबत जो कुछ गुरबाणी गुरु ग्रंथ साहिब महाराज के शब्द में साडे कोल उपलब्ध है वह बड़िया ज्ञानवान और मुलवान चीज़ा ने जब आही तो चाहो कुआरी का मामले अजीब किस्म की कहानी मैं अगे जाके शुद्ध करांगा आओ जरा आप इस गल नूं अपने बाबा फरीद साहब के जीवन की कहानी इस तरह तो आरंभ करा एक दिन बाबा शेख फरीद साहब तुरे जा रहे सन पिंडों बाहर एक बस्ती आई तो बस्ती में उन्होंने एक चीख सुनाई दिती आओ तको किहो जिहा माहौल है शेख बाबा फरीद साहब के कन्ना में जो चीख पैंदी है तो किहो जिहा ख्याल उन्होंने मन में आता है वह कहानी इन्हों सत्रां विच मेरे साथी आप की सेवा में ढाडी कला की बनगी राही इउं कह लगा
Thank you.
ਤੁਹਾਡੀ ਬੋਲ ਕੇ ਜੋ ਵੀ ਬਣ ਆਈ ਤੂੰ ਦੱਸ ਭਮੱਦੀ ਬੋਲ ਕੇ ਜੋ ਵੀ ਬਣ ਆਈ ਜੋ ਵੀ ਬਣ ਆਈ ਜੋ ਵੀ ਬਣ ਆਈ
ਪਰ ਇਹ ਸਭ ਤੁਰੇ ਜਾ ਰਹੇ ਨੇ ਉਹਨਾਂ ਦੇ ਕੰਨਾਂ ਵਿੱਚ ਕਿਸੇ ਔਰਤ ਦੇ ਰੋਣ ਦੀ ਆਵਾਜ਼ ਪਈ ਗੱਲ ਆਪਣੀ ਇੱਥੇ ਰੁਕੀਏ ਵਿਸਰਾਮ ਦੇਣ ਲੱਗਾ ਮੇਰੇ ਅਤੀ ਸਤਿਕਾਰਯੋਗ ਪੰਥ ਦੀ ਮਹਾਰਾਜ ਹਸਤੀ ਜਿਨ੍ਹਾਂ ਦੀ ਸ਼ਖਸੀਅਤ ਏਡੀ ਵੱਡੀ ਹੈ ਕਿ ਮੇਰੇ ਕੋਲ ਓਨੇ ਸੋਹਣੇ ਸ਼ਬਦ ਨਹੀਂ ਕਿ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਪ੍ਰਗਟਾ ਸਕਾਂ ਉਹਨਾਂ ਦੀ ਸ਼ਖਸੀਅਤ ਨੂੰ ਕਹਿਣ ਵਾਸਤੇ ਮੈਂ ਓਨੇ ਵਧੀਆ ਸ਼ਬਦ ਕਿੱਥੋਂ ਲੈ ਕੇ ਆਵਾਂ ਮੇਰੇ ਕੋਲ ਬਹੁਤ ਸਾਰੇ ਸ਼ਬਦਾਂ ਦੀ ਵੋਕੈਬਲਰੀ ਹੈ ਮੇਰੇ ਕੋਲ ਐਸਾ ਖਿਆਲ ਹੈ ਕਿ ਮੇਰੇ ਕੋਲ ਬਹੁਤ ਸ਼ਬਦ ਨੇ ਪਰ ਜਦੋਂ ਮੈਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਆਪਣੇ ਸ਼ਬਦਾਂ ਵਿੱਚ ਕਹਿਣ ਲੱਗਦਾ ਤਾਂ ਮੇਰੇ ਸ਼ਬਦ ਬਾਉਣੇ ਹੋ ਜਾਂਦੇ ਉਹ ਸੰਗਤ ਵਿੱਚ ਆਏ ਨੇ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਗੁਰਮਤਿ ਦੀ ਵਿੱਦਿਆ ਦੇ ਮਾਤਨ ਮੈਂ ਆਪਣੇ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਜਿਉਂ ਆਇਆਂ ਕਹਿੰਦਾ ਹਾਂ ਅਤੇ ਉਹਨਾਂ ਦੇ ਸਵਾਗਤ ਵਿੱਚ ਆਓ ਆਪਾਂ ਇੱਕ ਜੈਕਾਰੇ ਦੀ ਗੂੰਜ ਨਾਲ ਉਹਨਾਂ ਦਾ ਸਵਾਗਤ ਕਰੀਏ ਜੈਕਾਰੇ ਵਿੱਚ ਬਹੁਤ ਕੁਝ ਆ ਜਾਏਗਾ ਸਾਰੇ ਸ਼ਬਦ ਜੈਕਾਰੇ ਵਿੱਚ ਕੁਦਰਤੀ ਤੌਰ 'ਤੇ ਰਲ ਗੱਡ ਹੋ ਜਾਣਗੇ ਅਤੇ ਉਹਨਾਂ ਦਾ ਸਨਮਾਨ ਹੋ ਜਾਏਗਾ ਕੋਈ ਰਸਨਾਵਾਦੀ ਨਾ ਰਹੇ ਬੋਲੇ ਸੋ ਨਿਹਾਲ ਅਤੇ ਆਓ ਆਪਾਂ ਹੁਣ ਬਾਬਾ ਫਰੀਦ ਸਾਹਿਬ ਦੀ ਜਿਹੜੀ ਕਹਾਣੀ ਮੈਂ ਆਪ ਜੀ ਨਾਲ ਕਹਿਣੀ ਆਰੰਭ ਕੀਤੀ ਹੈ ਮੈਂ ਜਲਦੀ ਜਲਦੀ ਉਹਨੂੰ ਨਤੀਜੇ 'ਤੇ ਲੈ ਜਾਵਾਂ 11:55 ਤੱਕ ਮੇਰਾ ਸਮਾਂ ਹੈ ਅਤੇ ਮੈਂ ਚਾਹਾਂਗਾ ਕਿ ਮੇਰੇ ਕੋਲ ਇੱਕ ਮਿੰਟ ਦੀ ਕੁਤਾਹੀ ਨਾ ਹੋਵੇ ਕਹਾਣੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਇਤਿਹਾਸ ਸਮੁੰਦਰ ਹੁੰਦਾ ਇਹਦੀ ਗਹਿਰਾਈ ਨੂੰ ਮਾਪਿਆਂ ਦੀ ਦੱਸ ਬਾਬਾ ਫਰੀਦ ਸਾਹਿਬ ਦਾ ਸਲੋਕ ਜਾ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪੱਛੋ ਤਾਓ ਬੱਤ ਕੁਆਰੀ ਨਾ ਥੀ ਹੈ ਜਾਂ ਕੁਆਰੀ ਤੇ ਮਨ ਵਿੱਚ ਚਾਹ ਹੈ ਵਿਆਹ ਹੋਵੇਗਾ ਵਿਵਾਹੀ ਤਾਂ ਮਾਮਲੇ ਵਿਆਹ ਕੀਤੇ ਜਾਣ ਤੋਂ ਬਾਅਦ ਫਿਰ ਜੀਵਨ ਦੁੱਖਾਂ ਨਾਲ ਕਿਉਂ ਭਰ ਗਿਆ ਐਸੇ ਕੁਝ ਰਹੱਸ ਨੇ ਐਸੇ ਕੁਝ ਭੇਦ ਨੇ ਜਿਹੜੇ ਬਾਬਾ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਦੁਨੀਆਂ ਦੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਅੰਕਿਤ ਕੀਤੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਸਲੋਕਾਂ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਪਾਦਿਤ ਕਰਦਿਆਂ ਇਹਦਾ ਸੰਗ੍ਰਹਿ ਕਰਕੇ ਦੁਨੀਆਂ ਦੇ ਲੋਕਾਂ ਨੂੰ ਰੱਬੀ ਇਲਹਾਮ ਦਾ ਇੱਕ ਅਜੀਬ ਗਿਆਨ ਦੇਣ ਦਾ ਇੱਕ ਬਹੁਤ ਵੱਡਾ ਯਤਨ ਅਤੇ ਉਪਰਾਲਾ ਕੀਤਾ ਅਤੇ ਉਹਨਾਂ ਸਲੋਕਾਂ ਵਿੱਚੋਂ ਇੱਕ ਸਲੋਕ ਲੈ ਕੇ ਮੈਂ ਤੁਰਿਆ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ ਉਹ ਅੱਖਾਂ ਜਿਨ੍ਹਾਂ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਦੁਨੀਆਂ ਦੇ ਲੋਕਾਂ ਨੂੰ ਮੋਹਿਆ ਸੀ ਜਿਨ੍ਹਾਂ ਅੱਖਾਂ ਨੇ ਉਹ ਅੱਖਾਂ ਮੈਂ ਆਪਣੀਆਂ ਅੱਖਾਂ ਨਾਲ ਵੇਖੀਆਂ ਨੇ ਕੱਜਲ ਰੇਖ ਨਾ ਸਹਿੰਦਿਆਂ ਉਹ ਅੱਖਾਂ ਜਿਹੜੀ ਸੁਰਮੇ ਦੀ ਬਰੀਕ ਜਿਹੀ ਧਾਰੀ ਨੂੰ ਸਹਿਣ ਨਹੀਂ ਸੀ ਕਰਦੀਆਂ ਸੇ ਪੰਖੀ ਸੂਏ ਬਹਿਠ ਮੈਂ ਉਹਨਾਂ ਵਿੱਚ ਜੀਵਾਂ ਦੇ ਬੱਚੇ ਅਤੇ ਆਂਡੇ ਦਿੱਤੇ ਦੇਖੇ ਨੇ ਉਹ ਕਹਾਣੀ ਮੈਂ ਇੱਕ ਹਫ਼ਤਾ ਦੀ ਸ਼ਕਲ ਵਿੱਚ ਆਪ ਜੀ ਦੀ ਸੇਵਾ ਕਹਿਣੀ ਆਰੰਭ ਕੀਤੀ ਹੈ ਦਸਵੀਂ ਵਿੱਚ ਮੈਂ ਪੜ੍ਹਦਾ ਸਾਂ ਜਦੋਂ ਪੰਜਾਬੀ ਦੇ ਸਿਲੇਬਸ ਵਿੱਚ ਮੈਂ ਸਲੋਕ ਪੜ੍ਹਿਆ ਉਦੋਂ ਨਹੀਂ ਸੀ ਪਤਾ ਕਦੇ ਢਾਡੀ ਬਣਨਾ ਨਾ ਉਦੋਂ ਇਹਨਾਂ ਅਰਥਾਂ ਦਾ ਪਤਾ ਸੀ ਪਰ ਬਾਬਾ ਫਰੀਦ ਸਾਹਿਬ ਟਹਿਲਣ ਵਾਸਤੇ ਤੁਰੇ ਉਹਨਾਂ ਦੇ ਕੰਨਾਂ ਵਿੱਚ ਕਿਸੇ ਔਰਤ ਦੇ ਰੋਣ ਦੀ ਆਵਾਜ਼ ਪਈ ਅਤੇ ਬਾਬਾ ਫਰੀਦ ਸਾਹਿਬ ਦੇ ਕਦਮ ਥੈਂ ਰੁਕੇ ਵੈਸੇ ਤਾਂ ਕੋਈ ਰੋਂਦਾ ਹੋਵੇ ਉਹਦੇ ਰੋਣ ਦਾ ਸ਼ਬਦ ਹੈ ਜਿਹੜਾ ਰੋਣ ਦੀ ਆਵਾਜ਼ ਹੈ ਜਿਹੜੀ ਸੁਣਨ ਵਾਲੇ ਦੇ ਕੰਨਾਂ ਉੱਤੇ ਅਸਰ ਕਰਦੀ ਹੈ ਅਤੇ ਉਹ ਪ੍ਰਭਾਵਿਤ ਹੁੰਦਾ ਹੈ ਪਰ ਜਦੋਂ ਦੋ ਬੰਦੇ ਰੋਂਦੇ ਨੇ ਇਹ ਵੱਡੇ ਤੋਂ ਵੱਡੇ ਬੰਦਿਆਂ ਨੂੰ ਡੁਲਾ ਦਿੰਦੇ ਨੇ ਰੁਕਣ ਵਾਸਤੇ ਮਜਬੂਰ ਕਰ ਦਿੰਦੇ ਨੇ ਇੱਕ ਜੇ ਮਾਸੂਮ ਰੋਂਦਾ ਹੋਵੇ ਬੱਚਾ ਕਿਸੇ ਦਾ ਉਹ ਜਦੋਂ ਰੋਂਦਾ ਉਹਦੀਆਂ ਅੱਖਾਂ ਦੇ ਹੰਝੂਆਂ ਵਿੱਚ ਤਾਕਤ ਹੁੰਦੀ ਹੈ ਕਿ ਵੱਡੇ ਤੋਂ ਵੱਡੇ ਬੰਦੇ ਨੂੰ ਡੁਲਾ ਦਿੰਦੇ ਨੇ ਉਹਦੇ ਮਨ ਵਿੱਚ ਵਿਰਾਗ ਪੈਦਾ ਕਰਦੇ ਨੇ ਉਹਨੂੰ ਚੁੱਪ ਕਰਾਉਣ ਦਾ ਯਤਨ ਕਰਦੇ ਇੱਕ ਜਦੋਂ ਕੋਈ ਅਬਲਾ ਰੋਂਦੀ ਹੈ ਔਰਤ ਰੋਂਦੀ ਹੈ ਔਰਤ ਦੇ ਰੋਣ ਦੇ ਵਿੱਚ ਸ਼ਕਤੀ ਹੁੰਦੀ ਹੈ ਕਿ ਉਹਦੇ ਰੋਣ ਦਾ ਅਸਰ ਵੀ ਜਿੱਥੋਂ ਤੱਕ ਜਾਂਦਾ ਜਿਹੜਾ ਕੰਨਾਂ ਵਿੱਚ ਪੈਂਦਾ ਉਹਦਾ ਪ੍ਰਭਾਵ ਕਬੂਲਦਾ ਅਤੇ ਯਤਨ ਕਰਦਾ ਇਹਦੇ ਦੁੱਖ ਨੂੰ ਪੁੱਛਿਆ ਜਾਏ ਕਿਉਂਕਿ ਵਡਾਇਆ ਦੁੱਖ ਅੱਧਾ ਰਹਿ ਜਾਂਦਾ ਹੁਣ ਬਾਬਾ ਫਰੀਦ ਸਾਹਿਬ ਦੇ ਕੰਨਾਂ ਵਿੱਚ ਆਵਾਜ਼ ਪਈ ਇਹ ਤੁਰੇ ਜਾ ਰਹੇ ਸਨ ਅੱਲਾ ਦੀ ਬੰਦਗੀ ਕਰਦੇ ਪਿੱਛੇ ਨੂੰ ਪਰਤੇ ਜਿਸ ਘਰ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਸੀ ਇਹ ਉਸ ਘਰ ਵਿੱਚ ਪ੍ਰਵੇਸ਼ ਕਰਦੇ ਨੇ ਕੀ ਵੇਖਦੇ ਨੇ ਉਹ ਘਰ ਦੀ ਮਾਲਕਣ ਆਪਣੀ ਨੌਕਰਾਣੀ ਨੂੰ ਪੁੱਟ ਰਹੀ ਸੀ ਪੈਰਾਂ ਦੇ ਠੁੱਡੇ ਮਾਰ ਰਹੀ ਸੀ ਆਓ ਤੱਕੋ ਨਕਸ਼ਾ ਕਿਉਂਕਿ ਸਮੇਂ ਦੀ ਕੁਤਾਹੀ ਕਰਨ ਤੋਂ ਮੈਂ ਡਰਦਾ ਹਾਂ ਬਾਬਾ ਫਰੀਦ ਸਾਹਿਬ ਜਦੋਂ ਉਸ ਘਰ ਵਿੱਚ ਪ੍ਰਵੇਸ਼ ਕਰਦੇ ਨੇ ਇੱਕ ਔਰਤ ਦੂਜੀ ਔਰਤ ਨੂੰ ਕਿਵੇਂ ਕੁੱਟ ਰਹੀ ਹੈ ਕਿਵੇਂ ਠੁੱਡੇ ਮਾਰਦੀ ਹੈ ਅਤੇ ਜਿਹਨੂੰ ਕੁੱਟ ਪੈ ਰਹੀ ਹੈ ਉਹ ਕਿਵੇਂ ਮਿਲਕਦੀ ਹੈ ਉਹ ਕਿਵੇਂ ਰੋਂਦੀ ਹੈ ਇਹ ਸਾਰਾ ਨਕਸ਼ਾ ਬੈਤ ਦੀ ਤਰਜ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਕਿਉਂ ਕਹਿ ਲੈ
ਮੁੜੇ ਪਿੱਛੇ ਨੂੰ ਸ਼ੇਖ ਫਰੀਦ ਸਾਹਿਬ ਆਵਾਜ਼ ਜਿੱਥੋਂ ਕਰ ਲਾਉਣ ਦੀ ਆ ਰਹੀ ਸੀ ਮੁੜੇ ਪਿੱਛੇ ਨੂੰ ਸ਼ੇਖ ਫਰੀਦ ਸਾਹਿਬ ਵਾਜ ਜਿੱਥੋਂ ਕਰਲਾਉਣ ਦੀ ਆ ਰਹੀ ਸੀ ਅੰਦਰ ਪਹੁੰਚ ਫਰੀਦ ਪਰੇਸ਼ਾਨ ਹੋਏ ਔਰਤ ਔਰਤ ਨੂੰ ਹਾਂ ਹਾਂ ਔਰਤ ਨੂੰ ਔਰਤ ਔਰਤ ਤਾਈ ਕੁੱਟੀ ਜਾ ਰਹੀ ਸੀ ਪਹੁੰਚ ਫਰੀਦ ਪਰੇਸ਼ਾਨ ਹੋਏ ਔਰਤ ਔਰਤ ਤਾਈ ਕੁੱਟੀ ਜਾ ਰਹੀ ਸੀ ਮਾਫੀ ਗਲਤੀ ਦੀ ਮੰਗੇ ਗਰੀਬ ਦਾਸੀ ਹੱਥ ਜੋੜਦੀ ਹਾਂ ਹਾਂ ਜੋੜਦੀ ਹੱਥ ਜੋੜਦੀ ਸੀ ਤਰਲੇ ਪਾ ਰਹੀ ਸੀ ਮਾਫੀ ਗਲਤੀ ਦੀ ਮੰਗੇ ਗਰੀਬ ਦਾਸੀ ਹੱਥ ਜੋੜਦੀ ਸੀ ਤਰਲੇ ਪਾ ਰਹੀ ਸੀ ਕਹਿੰਦਾ ਸੱਚ ਭਮਤੀ ਨਾ ਦੱਸ ਹੋਵੇ ਔਰਤ ਕਹਿਰ ਜੋ ਹਾਂ ਹਾਂ ਕਹਿਰ ਜੋ ਔਰਤ ਕਹਿਰ ਜੋ ਗੋਲੀ ਤੇ ਢਾ ਰਹੀ ਸੀ ਪੁੱਛਿਆ ਸ਼ੇਖ ਫਰੀਦ ਨੇ ਗੱਲ ਕੀ ਹੈ ਸੁਣ ਕੇ ਆਉਂਦਿਓ ਅੱਗਿਓ ਕੜਕਦੀ ਹੈ ਪੁੱਛਿਆ ਸ਼ੇਖ ਫਰੀਦ ਨੇ ਗੱਲ ਕੀ ਹੈ ਸੁਣ ਕੇ ਔਰਤ ਅੱਗਿਓਂ ਕੜਕਦੀ ਹੈ ਸੁਰਮਾ ਇਹਨੇ ਨੇ ਪੂਰਾ ਬਰੀਕ ਕੀਤਾ ਧਾਰ ਮੇਰੀਆਂ ਹਾਂ ਹਾਂ ਮੇਰੀਆਂ ਧਾਰ ਮੇਰੀਆਂ ਅੱਖਾਂ ਵਿੱਚ ਰੜਕਦੀ ਹੈ ਧਾਰ ਮੇਰੀਆਂ ਅੱਖਾਂ ਵਿੱਚ ਰੜਕਦੀ ਹੈ ਧਾਰ ਮੇਰੀਆਂ ਅੱਖਾਂ ਵਿੱਚ ਰੜਕਦੀ ਹੈ
ਬਾਬਾ ਫਰੀਦ ਸਾਹਿਬ ਜਦੋਂ ਉਸ ਘਰ ਵਿੱਚ ਪ੍ਰਵੇਸ਼ ਕਰਦੇ ਨੇ, ਇੱਕ ਮਾਲਕ ਨਾਲ ਜਿਹੜੀ ਨੌਕਰਾਣੀ ਨੂੰ ਕੁੱਟ ਲਈ, ਅਤੇ ਨੌਕਰਾਣੀ ਬਿਲਕਦੀ ਹੈ, ਰੋਂਦੀ ਹੈ, ਜਿਹਦੇ 'ਤੇ ਕੁੱਟ ਪੈ ਰਹੀ ਹੈ ਉਹਦੇ ਕੋਲ ਬਿਲਕੁਲ ਤੋਂ ਬਿਨਾਂ ਹੋਰ ਕੀ ਹੋ। ਆਪ ਜੀ ਨੂੰ ਬੇਨਤੀ ਕਰਦੇ ਹਾਂ, ਪ੍ਰਬੰਧਕ ਸੱਜਣਾ ਵੱਲੋਂ ਉਚੇਚੇ ਤੌਰ 'ਤੇ ਸਿੰਘ ਸਾਹਿਬ ਭਾਈ ਲਖਵਿੰਦਰ ਸਿੰਘ ਹੋਰਾਂ ਵੱਲੋਂ ਮੇਰੇ ਕੋਲ ਹੁਕਮ ਆਇਆ ਕਿ ਜਿੰਨੀ ਸੰਗਤ ਸਭਾਏਮਾਨ ਹੈ, ਕਿਉਂਕਿ ਅੱਜ ਬੇਹੱਦ ਸੰਗਤ ਨੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੇ ਵਿਚਾਰਾਂ ਨੂੰ ਸੁਣਨ ਵਾਸਤੇ ਆਉਣਾ, ਇਸ ਕਰਕੇ ਬੇਨਤੀ ਹੈ ਕਿ ਜਰਾ ਅੱਗੇ ਨੂੰ ਹੋ ਜਾਓ ਤਾਂ ਕਿ ਬੈਠਣ ਲਈ ਸਿੱਖ ਸੰਗਤਾਂ ਦੀ ਥਾਂ ਹੋ ਜਾਏ। ਅਤੇ ਜਿੰਨੀ ਕੁ ਆਪਣੇ ਵਿੱਚ ਬਿੱਥ ਹੈ, ਸਿਆਣਾ ਸੂਝਵਾਨ ਜਿਹੜਾ ਸੱਜਣ ਹੁੰਦਾ ਵੀਰ ਜਾਂ ਭੈਣ, ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਹੋਰ ਸੰਗਤਾਂ ਨੇ ਸੁਣਨ ਵਾਸਤੇ ਆਉਣਾ, ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਿਚਕਾਰ ਬਹੁਤਾ ਥਾਂ ਨਾ ਛੱਡੀਏ, ਜਿੰਨੀ ਕੁ ਸਾਨੂੰ ਲੋੜ ਹੈ ਥਾਂ ਬੈਠਣ ਵਾਸਤੇ ਉੰਨੀ ਕੁ ਲਈਏ, ਤਾਂ ਕਿ ਹੋਰ ਸਿੱਖ ਸੰਗਤਾਂ ਜੁੜ ਬੈਠ ਸਕਣ, ਭਾਈ ਸਾਹਿਬ ਦੇ ਵਿਚਾਰਾਂ ਦਾ ਆਨੰਦ ਮਾਣ ਸਕਣ, ਗੁਰੂ ਕੇ ਸ਼ਬਦ ਦੀ ਰੋਸ਼ਨੀ ਵਿੱਚ ਜੋ ਅਸੀਂ ਸਰਵਣ ਕਰਨ ਵਾਸਤੇ ਆਏ ਹਾਂ ਉਹ ਸੁਣਨ ਦਾ ਸਾਨੂੰ ਆਨੰਦ ਪ੍ਰਾਪਤ ਹੋ ਸਕੇ, ਸਾਡਾ ਧਿਆਨ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ। ਆਓ ਮੈਂ ਆਪਣੀ ਗੱਲ ਨੂੰ ਫਿਰ ਉਸੇ ਥਾਂ 'ਤੇ ਕੇਂਦਰਿਤ ਕਰਾਂ। ਤੁਸੀਂ ਬੇਨਤੀ ਨੂੰ ਪ੍ਰਵਾਨ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਬਾ ਫਰੀਦ ਸਾਹਿਬ ਵੇਖਦੇ ਨੇ ਘਰ ਦੀ ਮਾਲਕਣ ਨੌਕਰਾਣੀ ਨੂੰ ਕੁੜਦੀ। ਬਾਬਾ ਫਰੀਦ ਸਾਹਿਬ ਨੇ ਆਖਿਆ, ਬੇਟੀ ਕੀ ਕਾਰਨ ਆਪਣੀ ਨੌਕਰਾਣੀ 'ਤੇ ਇੰਨੀ ਖਫਾ ਕਿਉਂ ਹੈ, ਗੁੱਸੇ ਕਿਉਂ ਹੈ? ਅਤੇ ਉਸ ਔਰਤ ਨੇ, ਮਾਲਕ ਨੇ ਬਾਬਾ ਫਰੀਦ ਸਾਹਿਬ ਨੂੰ ਆਖਿਆ, ਬਾਬਾ ਇਹ ਮੇਰੀ ਨੌਕਰਾਣੀ, ਮੈਂ ਘਰ ਦੀ ਮਾਲਕਣ ਹਾਂ, ਤੁਸੀਂ ਮੈਨੂੰ ਵੇਖ ਕੇ ਅੰਦਾਜ਼ਾ ਲਾਇਆ ਹੋਵੇਗਾ ਮੇਰੇ ਕੋਲ ਇੰਨਾ ਹੁਸਨ ਅਤੇ ਸੁਹੱਪਣ ਹੈ, ਅਤੇ ਮੈਂ ਇਹਦੀ ਡਿਊਟੀ ਲਾਈ ਹੋਈ ਹੈ ਆਪਣੇ ਇਸ ਹੁਸਨ ਨੂੰ ਹੋਰ ਸ਼ਿੰਗਾਰਨ ਵਾਸਤੇ। ਇਹਦੀ ਡਿਊਟੀ ਹੈ ਸੁਰਮਾ ਪੀਸਣਾ, ਅਤੇ ਇਹਦਾ ਪੀਸਿਆ ਸੁਰਮਾ ਮੈਂ ਆਪਣੀਆਂ ਅੱਖਾਂ ਵਿੱਚ ਪਾਉਣੀ ਹਾਂ ਆਪਣੇ ਸ਼ਿੰਗਾਰ ਨੂੰ ਹੋਰ ਵਧਾਉਣ ਵਾਸਤੇ। ਮੈਂ ਇਹਦੀ ਡਿਊਟੀ ਲਾਈ ਸੁਰਮਾ ਪੀਸਣ ਵਾਸਤੇ, ਪਰ ਇਹਨੇ ਗੁਸਤਾਖ ਨੇ ਸੁਰਮੇ ਨੂੰ ਠੀਕ ਢੰਗ ਨਾਲ ਨਹੀਂ ਪੀਸਿਆ, ਉਹਦੇ ਵਿੱਚ ਇੱਕ ਬਰੀਕ ਜਿਹਾ ਕਿਣਕਾ ਰਹਿ ਗਿਆ। ਜਦੋਂ ਇਹਦਾ ਪੀਸਿਆ ਸੁਰਮਾ ਮੈਂ ਆਪਣੀ ਅੱਖਾਂ ਵਿੱਚ ਪਾਇਆ ਅਤੇ ਉਹਦੀ ਧਾਰ ਮੇਰੀ ਅੱਖ ਵਿੱਚ ਰੜਕੀ ਅਤੇ ਮੇਰੀ ਅੱਖ ਵਿੱਚੋਂ ਪਾਣੀ ਨਿਕਲਿਆ। ਮੇਰੀਆਂ ਅੱਖਾਂ ਇੰਨੀਆਂ ਕੋਮਲ ਨੇ, ਮੇਰੀਆਂ ਅੱਖਾਂ ਇੰਨੀਆਂ ਨਰਮ ਨੇ, ਇਹਦੀ ਸੁਰਮੇ ਦੀ ਧਾਰ ਨੂੰ ਬਰਦਾਸ਼ਤ ਨਹੀਂ ਕਰ ਸਕੀਆਂ ਅਤੇ ਮੇਰੀਆਂ ਕੋਮਲ ਅੱਖਾਂ ਵਿੱਚੋਂ ਪਾਣੀ ਨਿਕਲਾਇਆ, ਮੇਰਾ ਹੁਸਨ ਖਰਾਬ ਹੋ ਗਿਆ, ਮੇਰਾ ਸੌਪਣ ਵਿਗੜ ਗਿਆ, ਇਸ ਕਾਰਨ ਮੈਨੂੰ ਕੁੱਟਦੀ ਹਾਂ, ਇਹ ਦੋਸ਼ੀ ਹੈ। ਇਹਨੇ ਆਪਣੀ ਡਿਊਟੀ ਅੱਜ ਦੇ ਸ਼ਬਦਾਂ ਵਿੱਚ ਇਹਨੇ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕੀਤਾ, ਹੁਣ ਮਾਣ ਹੋ ਗਿਆ ਕਿ ਮੈਂ ਇੰਨਾ, ਮੇਰੇ ਕੋਲ ਹੁਸਨ ਹੈ, ਮੇਰੇ ਕੋਲ ਇੰਨਾ ਸੌਪਣ ਹੈ, ਮਾਣ ਪਤਾ ਨਹੀਂ ਬੰਦੇ ਕੋਲ ਕਦੋਂ ਆ ਜਾਏ। ਜ਼ਰੂਰੀ ਨਹੀਂ ਕਿ ਪਾਪੀਆਂ ਕੋਲ ਮਾਣ ਹੋਵੇ, ਪਾਪੀਆਂ ਕੋਲ ਤਾਂ ਮਾਣ ਅਭਿਮਾਨ ਹੰਕਾਰ ਹੁੰਦਾ, ਧਰਮੀ ਬੰਦਿਆਂ ਕੋਲ ਵੀ ਮਾਣ ਹੰਕਾਰ ਆ ਜਾਂਦਾ। ਕਈ ਬੰਦਿਆਂ ਨੂੰ ਤੁਸੀਂ ਸੁਣਦੇ ਹੋਵੋਗੇ, ਮੈਂ ਇੰਨਾ ਪਾਠ ਕਰਦਾ, ਉਹ ਸਿੱਖਾ ਗੁਰੂ ਨੇ ਤੇਰੇ 'ਤੇ ਕਿਰਪਾ ਕਰ ਦਿੱਤੀ, ਤੇਰੇ 'ਤੇ ਤਰਸ ਖਾ ਲਿਆ, ਤੂੰ ਪਾਠ ਕਰਨ ਲੱਗ ਪਿਆ, ਬਾਣੀ ਪੜ੍ਹਨ ਲੱਗ ਪਿਆ, ਸੇਵਾ ਕਰਨ ਲੱਗ ਪਿਆ। ਕਈ ਬੰਦਿਆਂ ਨੂੰ ਮਾਣ ਹੋ ਜਾਂਦਾ, ਮੈਂ ਇੰਨੀ ਸੇਵਾ ਕਰਦਾ ਅਤੇ ਇਕੱਲਾ ਸੇਵਾ ਕਰਦਾ, ਗੁਰੂ ਨੇ ਤੇਰੇ 'ਤੇ ਰਹਿਮਤ ਕਰ ਦਿੱਤੀ, ਤਰਸ ਖਾ ਲਿਆ ਤੇਰੇ 'ਤੇ, ਤੇਰੀ ਝੋਲੀ ਦੇ ਵਿੱਚ ਸੇਵਾ ਦੀ ਦਾਤ ਪਾ ਦਿੱਤੀ, ਅਤੇ ਮਾਣ ਤੇਰੇ ਮਨ ਵਿੱਚ ਕਿਉਂ ਆ ਗਿਆ ਕਿ ਸੇਵਾ ਤੂੰ ਕਰਦੇ, ਨਾਮ ਤੂੰ ਜਪਦੇ? ਗੁਰੂ ਕਿਰਪਾ ਕਰੇ, ਕੁਝ ਰਹੱਸ ਹੁੰਦੇ ਨੇ ਜਿਹੜੇ ਅਸੀਂ ਗੁਰਮਤ ਦੇ ਸ਼ਬਦ ਦੀ ਰੋਸ਼ਨੀ ਵਿੱਚ ਸਮਝਣੇ ਹੁੰਦੇ ਨੇ। ਆਪਣੀ ਮਰਜ਼ੀ ਨਾਲ ਸੇਵਾ ਨਹੀਂ ਹੁੰਦੀ, ਯਾਦ ਰੱਖਿਓ, ਆਪਣੀ ਮਰਜ਼ੀ ਦੇ ਨਾਲ ਨਾਮ ਨਹੀਂ ਜਪ ਹੁੰਦਾ। ਅਸੀਂ ਕਹਿੰਦੇ ਹਾਂ ਆਪ ਪ੍ਰਚਾਰਕ, ਅਸੀਂ ਕਹਿੰਦੇ ਹਾਂ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏਗੀ, ਕਹਿੰਦੇ ਹਾਂ, ਪਰ ਹਕੀਕਤ ਇਹ ਹੈ ਕਿ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਨਾਮ ਜਪ ਨਹੀਂ ਹੁੰਦਾ, ਜਪ ਉਦੋਂ ਹੁੰਦਾ ਜਦੋਂ ਦੀ ਕਿਰਪਾ ਹੋ ਜਾਏ, ਇਹਦੀ ਰਹਿਮਤ ਹੋ ਜਾਏ। ਜੇਬ ਤੁਹਾਡੀ ਨੋਟਾਂ ਨਾਲ ਭਰੀ ਹੋਵੇ, ਕਹੇ ਲੰਗਰ ਦੀ ਸੇਵਾ ਕਰਨੀਆਂ ਨਹੀਂ ਹੁੰਦੀ, ਪੈਸੇ ਕੱਢ ਕੇ ਵੀ ਕਈ ਵਾਰ ਇਸ ਦੀ ਅਲੱਗ ਰੱਖ ਦਿੰਦੇ ਹਾਂ ਵੀ ਆਹ ਕਾਰਜ ਵਾਸਤੇ ਨੇ, ਲੇਕਿਨ ਸਮਾਂ ਨਹੀਂ ਆਉਂਦਾ। ਕਿਉਂ? ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਨਾ ਸੇਵਾ ਹੁੰਦੀ ਹੈ ਅਤੇ ਨਾ ਨਾਮ ਜਪ ਹੁੰਦਾ। ਗੁਰੂ ਕਿਰਪਾ ਕਰੇ, ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਨਾ ਆ ਜਾਏ, ਸਾਡਾ ਮਨ ਗੁਰੂ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੁੜ ਲਵੇ, ਕਿਉਂਕਿ ਮਨ ਦਾ ਜੁੜਨਾ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ। ਮਨ ਉਦੋਂ ਹੀ ਜੁੜਦਾ ਜਦੋਂ ਗੁਰੂ ਕਿਰਪਾ ਕਰ ਦੇਵੇ, ਗੁਰੂ ਰਹਿਮਤ ਕਰ ਦੇਵੇ, ਮਨ ਦਾ ਟਿਕਾਅ ਉਦੋਂ ਪ੍ਰਾਪਤ ਹੁੰਦਾ ਜਦੋਂ ਗੁਰੂ ਦੀ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ। ਅਤੇ ਆਓ ਆਪਣੀ ਗੱਲ ਨੂੰ ਨਤੀਜੇ 'ਤੇ ਲੈ ਜਾਵਾਂ। ਬਾਬਾ ਫਰੀਦ ਸਾਹਿਬ ਗੱਲ ਚੱਲਦੀ ਸੀ ਮਨ ਦੀ ਹੰਕਾਰ ਦੀ, ਉਹਨੇ ਆਖਿਆ ਮੇਰੀਆਂ ਅੱਖਾਂ ਇੰਨੀਆਂ ਕੋਮਲ, ਇੰਨੀਆਂ ਨਰਮ, ਇਹ ਬਰੀਕ ਜਿਹੀ ਸੁਰਮੇ ਦੀ ਧਾਰੀ ਨੂੰ ਬਰਦਾਸ਼ਤ ਨਹੀਂ ਕਰ ਸਕੀਆਂ ਅਤੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਆਇਆ, ਇਸ ਕਰਕੇ ਮੈਨੂੰ ਕੁੱਟ ਰਹੀ ਹੈ, ਇਸ ਕਰਕੇ ਇਹਨੂੰ ਸਜ਼ਾ ਦਿੱਤੀ ਜਾ ਰਹੀ ਹੈ। ਬਾਬਾ ਫਰੀਦ ਸਾਹਿਬ ਨੇ ਵਰਜਿਆ ਅਤੇ ਅੱਗੇ ਚਲੇ ਗਏ। ਹੁਣ ਸਮਾਂ ਪਿਆ, ਕੁਝ ਸਮਾਂ ਲੰਘ ਗਿਆ ਅਤੇ ਇੱਕ ਦਿਨ ਬਾਬਾ ਫਰੀਦ ਸਾਹਿਬ ਫਿਰ ਟਹਿਲਦੇ ਸ਼ਮਸ਼ਾਨ ਘਾਟ ਵਿੱਚ ਵਿਚਰਦੇ ਨੇ। ਕੀ ਵੇਖਦੇ ਨੇ? ਇੱਕ ਕਬਰ ਜਿਹੜੀ ਸੱਜਰੀ ਹੈ, ਜਾਪ ਰਿਹਾ ਥੋੜ੍ਹੇ ਦਿਨ ਪਹਿਲਾਂ ਇੱਥੇ ਕੋਈ ਮਨੁੱਖ ਦਫਨਾਇਆ ਗਿਆ, ਉਹ ਕਬਰ ਕੁੱਤਿਆਂ ਨੇ ਪੱਟੀ ਹੋਈ ਹੈ ਅਤੇ ਬਾਬਾ ਫਰੀਦ ਸਾਹਿਬ, ਕਿਉਂਕਿ ਦਿਵ ਦ੍ਰਿਸ਼ਟੀ ਦੇ ਮਾਲਕ ਨੇ, ਉਹ ਕਬਰ ਦੇ ਕੋਲ ਖਲੋ ਕੇ ਵੇਖਦੇ ਨੇ ਕਿਸਦੀ ਕਬਰ ਹੈ, ਇਹ ਕੁੱਤਿਆਂ ਨੇ ਕਿਉਂ ਪੜ ਦਿੱਤੀ? ਜੇ ਜਦੋਂ ਕਬਰ ਵਿੱਚ ਝਾਤੀ ਮਾਰਦੇ ਨੇ, ਉਹ ਥਾਂ ਜਿੱਥੇ ਮਨੁੱਖ ਦੀਆਂ ਅੱਖਾਂ ਹੁੰਦੀਆਂ ਨੇ, ਦਫਨਾਏ ਮਨੁੱਖ ਦੀਆਂ ਅੱਖਾਂ ਹੁੰਦੀਆਂ ਨੇ, ਉਹਨਾਂ ਵਿੱਚੋਂ ਕੀੜੀਆਂ ਬਾਹਰ ਵੱਲ ਆ ਰਹੀਆਂ ਸਨ, ਕੁਝ ਕੀੜੀਆਂ ਅੰਦਰ ਜਾ ਰਹੀਆਂ ਸਨ, ਅਤੇ ਉਹਨਾਂ ਅੱਖਾਂ ਵਿੱਚ ਉਹਨਾਂ ਨੇ ਆਂਡੇ ਦਿੱਤੇ, ਜੀਵਾਂ ਦੇ ਆਂਡੇ ਦਿੱਤੇ ਵੇਖੇ। ਬਾਬਾ ਫਰੀਦ ਸਾਹਿਬ ਨੂੰ ਪਤਾ ਲੱਗ ਗਿਆ ਇਸ ਗੱਲ ਦਾ, ਕਿਉਂਕਿ ਰੱਬੀ ਰੂਹ ਹੈ, ਪੈਗੰਬਰੀ ਰੂਹ ਹੈ, ਜਿਹੜੇ ਬੰਦੇ ਨਾਮ ਜਪ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਬਹੁਤ ਉੱਚੀ ਅਵਸਥਾ ਨੂੰ ਪਾ ਲੈਂਦੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੋ ਜਾਂਦਾ। ਦਰਬ ਦ੍ਰਿਸ਼ਟੀ ਦੇ ਮਾਲਕ ਹੋ ਜਾਂਦੇ ਨੇ। ਬਾਬਾ ਫਰੀਦ ਸਾਹਿਬ ਨੇ ਵੇਖਿਆ ਇਹ ਤੇ ਉਹੀ ਔਰਤ ਹੈ ਜਿਹੜੀ ਕਹਿੰਦੀ ਸੀ ਮੇਰੀਆਂ ਅੱਖਾਂ ਸੁਰਮੇ ਦੀ ਬਰੀਕ ਜੀ ਧਾਰੀ ਨੂੰ ਬਰਦਾਸ਼ਤ ਨਹੀਂ ਕਰਦੀਆਂ, ਕਿੱਥੇ ਸੁਰਮੇ ਦੀ ਬਰੀਕ ਧਾਰੀ ਨੂੰ ਬਰਦਾਸ਼ਤ ਨਹੀਂ ਸਨ ਕਰਦੀਆਂ, ਤੇ ਅੱਜ ਉਹਨਾਂ ਅੱਖਾਂ ਵਿੱਚ ਜੀਵਾਂ ਦੇ ਬੱਚੇ ਦਿੱਤੇ ਹੋਏ ਨੇ, ਆਂਡੇ ਦਿੱਤੇ ਹੋਏ ਨੇ ਉਹਨਾਂ ਨੇ। ਬਾਬਾ ਫਰੀਦ ਸਾਹਿਬ ਨੇ ਫਿਰ ਇਹ ਸਲੋਕ ਹੈ ਜਿਹੜਾ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ, ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਉਹ ਅੱਖਾਂ ਜਿਨ੍ਹਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਸੀ, ਉਹ ਅੱਖਾਂ ਮੈਂ ਆਪਣੀਆਂ ਅੱਖਾਂ ਨਾਲ ਵੇਖੀਆਂ ਨੇ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਿਹਟ, ਜਿਹੜੀ ਕੱਜਲੇ ਦੀ ਬਰੀਕ ਜੀ ਧਾਰੀ ਬਰਦਾਸ਼ਤ ਨਹੀਂ ਸਨ ਕਰਦੀਆਂ ਉਹਨਾਂ ਵਿੱਚ ਮੈਂ ਜੀਵਾਂ ਦੇ ਅੰਡੇ ਦਿੱਤੇ ਨੇ ਦੇਖੇ ਨੇ। ਅਤੇ ਬਾਬਾ ਫਰੀਦ ਸਾਹਿਬ ਨੇ ਇਹ ਦੁਨੀਆਂ ਦਾ ਸੱਚ ਕਿ ਕੁਝ ਵੀ ਇੱਥੇ ਰਹਿਣ ਵਾਲਾ ਨਹੀਂ, ਨਾ ਧਨ ਰਹੇਗਾ, ਨਾ ਹੁਸਨ ਰਹੇਗਾ, ਨਾ ਸੁਹੱਪਣ ਰਹੇਗਾ, ਨਾ ਜਵਾਨੀ ਰਹੇਗੀ, ਰਹੇਗਾ ਤਾਂ ਕੇਵਲ ਪਰਮਾਤਮਾ ਦਾ ਨਾਮ। ਇਹ ਕੂੜ ਦੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਚਲੇ ਜਾਣਾ ਹੈ। ਇਸ ਸੱਚ ਨੂੰ ਬਾਬਾ ਫਰੀਦ ਸਾਹਿਬ ਨੇ ਜਿਵੇਂ ਦੁਨੀਆਂ ਦੇ ਲੋਕਾਂ ਨੂੰ ਗਿਆਨ ਦਿੱਤਾ, ਉਹ ਕਵਿਤਾ ਦੀ ਸ਼ਕਲ ਵਿੱਚ ਮੇਰੇ ਸਾਥੀ ਆਖਰੀ ਕਵਿਤਾ ਆਪਦੇ ਸਾਹਮਣੇ ਇਉਂ ਕਹਿ ਲੱਗੇ।
ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ।
ਮਾਸਾਹਾਰੀ ਜੀਵਾਂ ਪੱਟੀ ਵੀ ਕਬਰ ਸੀ, ਮਾਸਾਹਾਰੀ ਜੀਵਾਂ ਪੱਟੀ ਵੀ ਕਬਰ ਸੀ, ਵਿੱਚ ਕਿਹੜਾ ਜੀਵ ਕੋਈ ਨਾ ਖਬਰ ਸੀ, ਵਿੱਚ ਕਿਹੜਾ ਜੀਵ ਕੋਈ ਨਾ ਖਬਰ ਸੀ।
ਕਹਿੰਦੀ ਸੀ ਜੋ ਕਦੇ ਵੀ ਕਬਰ ਪੈਣਾ ਨਹੀਂ, ਕਹਿੰਦੀ ਸੀ ਜੋ ਕਦੇ ਮੈਂ ਕਬਰ ਪੈਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ।
ਸਹਿਣ ਸੁਰਮੇ ਦੀ ਧਾਰੀ ਨੂੰ, ਮਿੱਟੀ ਨੇ ਲੁਕੋਇਆ ਸੂਰਤ ਪਿਆਰੀ ਨੂੰ। ਹਾਂ ਹਾਂ ਅੱਖਾਂ ਨਾ ਸਹਿਣ ਸੁਰਮੇ ਦੀ ਧਾਰੀ ਨੂੰ, ਮਿੱਟੀ ਨੇ ਲੁਕੋਇਆ ਸੂਰਤ ਪਿਆਰੀ ਨੂੰ।
ਸੋਚਦੀ ਸੀ ਹੁਸਨ ਬੁਰਜ ਟਹਿਣਾ ਨਹੀਂ, ਸੋਚਦੀ ਸੀ ਹੁਸਨ ਬੁਰਜ ਟਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ।
ਜਿਹੜੀਆਂ ਅੱਖਾਂ ਤੇ ਆਦਿ ਅੰਤ ਮਾਨ ਸੀ ਦਿੱਤੇ ਜੀਵਾਂ ਰਹੀ ਨਾ ਪਛਾਣ ਸੀ, ਆਂਡੇ ਦਿੱਤੇ ਜੀਵਾਂ ਰਹੀ ਨਾ ਪਛਾਣ ਸੀ।
ਨੈਣ ਜਿਹੜੇ ਕਹਿਣ ਸੁਰਮਾ ਵੀ ਸਹਿਣਾ ਨਹੀਂ, ਨੈਣ ਜਿਹੜੇ ਕਹਿਣ ਸੁਰਮਾ ਵੀ ਸਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ, ਹੁਸਨ ਜਵਾਨੀ ਤਾਨ ਸਦਾ ਰਹਿਣਾ ਨਹੀਂ।
हुसन जवानी दी परीत कच्ची है, हुसन जवानी दी परीत कच्ची है, आखदा पमधी एहो गल सच्ची है, आखदा पमधी एहो गल सच्ची है।
नाम दी परीत जैसा कोई गहरा नहीं, नाम दी परीत जैसा कोई गहरा नहीं,
हुसन जवानी तन सदा रहना नहीं, हुसन जवानी तन सदा रहना नहीं, हुसन जवानी तन सदा रहना नहीं।
आओ फिर श्लोक विचों इस सत नूं प्राप्त करिए कि कुछ भी रहने वाला नहीं, जे रहेगा तो केवल उस परमात्मा का नाम, उस वाहिगुरु का नाम, उस खुदा का नाम। तो आओ उस नाम नूं अपनी पूंजी वजों जमा करते जाइए, हर रोज़ उस सतगुरु पातशाह के पावन चरणों नाल अपना ध्यान जोड़िए, वाहिगुरु शब्द का अभ्यास करिए, नितनेम करिए बाणी का। अज के समागम का इन्ना मनोरथ है, मैं एक बार फिर सारी संगत का धन्यवाद करता हाँ, मुबारकबाद देता हाँ। फरीदकोट इलाके की जिनी भी संगत है जिन्होंने परसों रोज़ तो लैके तन करके मन करके तन करके सेवावान कीतिया ने, गुरु ग्रंथ साहब महाराज ने रहमत करके सेवावान लिया ने, उन्होंने रहमत करके बख्शिश करके ज्ञान दिता है। सारी संगत का बहुत बहुत धनवाद, आप सारी संगत का बहुत बहुत धनवाद। लगभग 6 साल तो बाद आप जी की सेवा आया हाँ, तो लगभग 5 हफ्ते आप जी की सेवा होर हाजिर रहना है। सारिया का बहुत बहुत धनवाद, आप जी ने प्यार सत्कार दे के नवाजे है, बहुत बहुत धनवाद। भुलां चुकां की खिमा, इतिहास बहुत बड़ा होंदा है, विचार करने वाला हमेशा छोटा होंदा है, विचार करदे अनेक गलतियां, अखरां दा उच्चारण गलत हो गया होगा, कोई शब्द बाणी का सिहारी बिहारी औंकड़ दलैंकड़ गलत बोली गई होगी, खिमा कर देना। महाराज ने वचन किया भुलण अंदर सब को अभुल गुरु करतार, जे भुलदा नहीं तो परमात्मा बंदा हरेक भुलदा, मेरिया भुलां ना चितारनियां, इन्नी सेवा प्रवान कर लैनी। आप सारिया का धन्यवाद, उचेचे तौर पर भाई साहब भाई पिंदरपाल सिंह जी जिन्हों की शख्सियत मैं पहला कह के आया, मेरे को शब्दों में बयान नहीं होंगी, तो इन्ना साडा आपसी प्यार है, सांझ है। जे मैं अपने प्यार की गल इन्हां नाल प्यार की गल तो इन्हां वालों जो मैनू सत्कार मिलता उसकी गल करा, यह साडी निजी गल हो जाएगी। सतगुरु कृपा करे साडी हिरदे की सांझ बनी रहे, उन्होंने ज्यों आया फतेह प्रवान करो। वाहिगुरू जी का खालसा, वाहिगुरू जी की फतेह।